ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਬ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੇਬ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹੋ ਜੋ ਦੁਨੀਆ ਸਿਮਰ ਮੇਲਾ ਦਸਤਗੀਰੀ ਨਾਹੇ ਰਹਾ ਦਰੋਗ ਪੜ ਪੜ ਖੁਸ਼ੀ ਹੋ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋ ਅੱਲਾਹ ਪਾਕ ਪਾਕ ਹੈ ਸਤ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਸ਼ਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ। ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਤੋਂ ਸ਼ਰਵਨ ਕਰਨਾ ਕੀਤਾ। ਆਓ ਸਾਹਿਬ ਦੀ ਅਸੀਸ ਲਈਏ, ਮਾਲਕ ਦੇ ਚਰਨਾਂ ਵਿੱਚ ਇੱਕ ਮਨ ਹੋ ਜੋਦੜੀ ਕਰ ਦਈਏ। ਮਾਲਕ ਰਹਿਮਤ ਕਰੋ, ਰੱਬੀ ਹੁਕਮ ਤੁਰਕੀ ਬਾਣੀ ਦੇ ਜੇ ਪਾਵਨ ਬਖਸ਼ਿਸ਼ ਕੀਤੇ ਹੋਏ ਇਹ ਸ਼ਬਦ ਨੇ ਇਹ ਸਾਡੇ ਹਿਰਦੇ ਵਿੱਚ ਵਸ ਜਾਵਣ ਇਸ ਦੀ ਵਿਚਾਰ ਵਿਚਾਰਦਿਆਂ ਵਿਚਾਰਦਿਆਂ ਆਪਣੇ ਵਿਚਾਰ ਭੁੱਲ ਜਾਣ ਗੁਰ ਸ਼ਬਦ ਵਿਚਾਰ ਚੇਤੇ ਵਿੱਚ ਵਸ ਜਾਏ ਸਹਿਬ ਰਹਿਮਤ ਕਰਨ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 727 ਅੰਗ ਤੇ ਸਦਾਈ ਮਨ ਹੈ ਆਓ ਸਾਹਿਬ ਦੀ ਸੀਸ ਲਈਏ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤਿਲੰਗ ਰਾਗ ਦਾ ਸ਼ਬਦ ਹੈ ਇੱਥੋਂ ਭਗਤਾਂ ਦੀ ਬਾਣੀ ਦਾ ਆਰੰਭ ਹੋਇਆ ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਜੀ ਦੀ ਬਾਣੀ ਚੱਲ ਰਹੀ ਸੀ ਇਹ ਕਬੀਰ ਜੀ ਇਹ ਸ਼ਬਦ ਕਬੀਰ ਜੀ ਦਾ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਰਜ ਕਰਨ ਲੱਗਿਆ ਮੰਗਲਾ ਚਰਨ ਕੀਤਾ ਇੱਕ ਓਅੰਕਾਰ ਉਹ ਇੱਕ ਹੈ ਅਨੇਕ ਆਕਾਰ ਬਣਾਵੇ ਉਹਨਾਂ ਦੀ ਹੋਂਦ ਨੂੰ ਟਿਕਾਵੇ ਤੇ ਇੱਕ ਦਿਨ ਆਪਣੇ ਵਿੱਚ ਸਮਾਵੇ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਭਾਵੇਂ ਅਨੇਕਾਂ ਆਕਾਰਾਂ ਦੇ ਬਣਤਰ ਤਰ੍ਹਾਂ ਤਰ੍ਹਾਂ ਦੇ ਬਣਾਉਂਦਾ ਪਰ ਆਪ ਤਰ੍ਹਾਂ ਤਰ੍ਹਾਂ ਦਾ ਨਹੀਂ ਹੋ ਜਾਂਦਾ ਇੱਕ ਹੈ ਭਾਵੇਂ ਅਨੇਕਾਂ ਆਕਾਰਾਂ ਨੂੰ ਉਹ ਬਣਾ ਲਵੇ ਪਰ ਆਪ ਅਨੇਕ ਨਹੀਂ ਹੋ ਜਾਂਦਾ ਉਹ ਇੱਕ ਹੈ ਜਿਉਂ ਪਸਰੀ ਸੂਰਜ ਕਿਰਨ ਜੋਤ ਤਿਉਂ ਘਾਟ ਘਾਟ ਰਮਈਆ ਪੋਤ ਪੋਤ ਸੂਰਜ ਤੇ ਇੱਕ ਹੈ ਕਿਰਨਾਂ ਦਾ ਤਾਂ ਸ਼ੁਮਾਰ ਹੀ ਨਹੀਂ ਹੈ ਕਿੰਨੀਆਂ ਕੁ ਕਿਰਨਾਂ ਨਿਕਲਦੀਆਂ ਨੇ ਪਰ ਉਹ ਅਨੇਕ ਕਿਰਨਾਂ ਅਨੇਕ ਥਾਵਾਂ ਤੇ ਪੈਂਦੀਆਂ ਨੇ ਨਾ ਤੇ ਅਨੇਕ ਥਾਵਾਂ ਤੇ ਕਿਰਨਾਂ ਪੈਣ ਨਾਲ ਉਹਨਾਂ ਥਾਵਾਂ ਦਾ ਅਸਰ ਕਬੂਲਦੀ ਹੈ ਭਾਵੇਂ ਗੰਦਗੀ ਹੋਵੇ ਗੰਦਾ ਨਾਲਾ ਹੋਵੇ ਚਾਹੇ ਚਮਨ ਹੋਵੇ ਖੁਸ਼ਬੂ ਭਰੇ ਵਾਤਾਵਰਨ ਤੇ ਕਿਰਨਾਂ ਪੈਣ ਪਰ ਉਹ ਸੂਰਜ ਨਾਲ ਮੈਲ ਜਾਂ ਖੁਸ਼ਬੂ ਦਾ ਸੰਬੰਧ ਨਹੀਂ ਬਣਦਾ ਜਿਵੇਂ ਇੱਕ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਜੀਵਾਂ ਵਿੱਚ ਪਸ਼ੂਆਂ ਵਿੱਚ ਪੰਛੀਆਂ ਵਿੱਚ ਕੁਛ ਦੁਸ਼ਟ ਬੰਦਿਆਂ ਵਿੱਚ ਵੀ ਉਸਦੀ ਸ਼ਕਤੀ ਸਮਾਉਂਦੀ ਹੈ ਪਰ ਵਾਹਿਗੁਰੂ ਕਿਸੇ ਵੀ ਸੰਸਾਰਕ ਹਸਤੀ ਨਾਲ ਅਵਸਥਾ ਨਾਲ ਜਗ੍ਹਾ ਨਾਲ ਸੰਬੰਧਿਤ ਹੋ ਕੇ ਬਦਲਦਾ ਨਹੀਂ ਹੈ ਉਹ ਇੱਕ ਹੈ ਐਸਾ ਓਅੰਕਾਰ ਸਰੂਪ ਉਸ ਨੂੰ ਅਨੁਭਵ ਕਰਨ ਲਈ ਮਿਲਣ ਲਈ ਜਾਣਨ ਲਈ ਸਤਿਗੁਰੂ ਦੀ ਕਿਰਪਾ ਦੀ ਲੋੜ ਹੈ ਸਤਿਗੁਰੂ ਦੇ ਪ੍ਰਸਾਦ ਦੇ ਰਾਹੀਂ ਸਤਿਗੁਰੂ ਦੀ ਕਿਰਪਾ ਦੇ ਰਾਹੀਂ ਅਸੀਂ ਉਸ ਨੂੰ ਜਾਣ ਸਕਦੇ ਹਾਂ ਅਰਦਾਸ ਹੈ ਸਤਿਗੁਰੂ ਜੀ ਕਿਰਪਾ ਕਰ ਦਿਓ ਆਪ ਜੀ ਦੇ ਉਸ ਪਾਵਨ ਉਪਦੇਸ਼ ਕੇ ਇੱਕ ਓਅੰਕਾਰ ਦਾ ਅਨੁਭਵ ਕਰਨ ਦੀ ਅਵਸਥਾ ਸਾਡੇ ਵਿੱਚ ਬਣ ਆਵੇ ਜੀ
ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ
ਚਾਰ ਵੇਦ ਨੇ ਹਿੰਦੂ ਧਰਮ ਦੇ ਗ੍ਰੰਥ ਪ੍ਰਮੁੱਖ ਇਸਲਾਮ ਧਰਮ ਦੇ ਚਾਰ ਕਤੇਬ ਨੇ ਗੱਲ ਤੇ ਰੱਬ ਦੇ ਘਰ ਦੀ ਕਰਨ ਵਾਲੇ ਨੇ, ਵੇਦ ਕਿਤੇਬ ਕਹੋ ਮਤ ਝੂਠੇ, ਪਰ ਝੂਠਾ ਜੋ ਨਾ ਵਿਚਾਰੇ। ਇਹਨਾਂ ਦੇ ਵਿਚਾਰ ਨਾ ਕਰਕੇ, ਵੇਦਾਂ ਦੀ ਗੱਲ ਨੂੰ ਵਧਾ ਚੜਾ ਕੇ ਬਹੁਤ ਉਚਾਈਆਂ ਨੂੰ ਛੋਣ ਵਾਲੀ ਤੇ ਨਫ਼ਰਤ ਭਰੀ ਗੱਲ ਕਰਕੇ ਜਦੋਂ ਕੋਈ ਧਰਮ ਦੀ ਦੁਨੀਆ ਵੱਲ, ਅਖੌਤੇ ਧਰਮ ਦੀ ਦੁਨੀਆ ਵੱਲ ਚੱਲਦੇ ਨੇ, ਇਸਲਾਮੀ ਮਨੁੱਖ ਹੋਵਣ ਤੇ ਕਿਤੇਬਾਂ ਦੀ ਗੱਲ ਕਰਕੇ, ਤੇ ਜੇ ਹਿੰਦੂ ਧਰਮ ਦੇ ਲੋਕ ਹੋਵਣ ਤੇ ਵੇਦਾਂ ਦੀ ਗੱਲ ਕਰਕੇ ਕੋਈ ਪੰਡਿਤ ਲੋਕ ਆਪਣਾ ਆਪਾ ਕਿਤੇ ਉਚਾਈਆਂ ਨੂੰ ਛੋਣ ਵਾਲਾ ਦਰਸਾਵਣ, ਪਰ ਅੰਦਰ ਗੱਲ ਬਣੇ ਕੋਈ ਨਾ, ਤੇ ਇਹ ਸਮਝ ਲੈਣਾ ਇਸ ਤਰ੍ਹਾਂ ਹੈ, ਅਤਿਸ਼ਯੋਕਤੀ ਹੈ, ਇਹ ਮੁਬਾਲਗਾ ਹੈ, ਇਹ ਬਨਾਵਟ ਹੈ, ਤੂੰ ਅਸਲੀਅਤ ਨੂੰ ਜਾਣਿਆ ਨਹੀਂ। ਤੇ ਹਜ਼ੂਰ ਕਹਿਣ ਲੱਗੇ, ਇੰਜ ਦਿਲ ਦਾ ਫਿਕਰ ਨਹੀਂ ਜਾਂਦਾ, ਅੰਦਰ ਦੀ ਚਿੰਤਾ ਨਹੀਂ ਮੁੱਕਦੀ, ਅਕੇਲੀਆਂ ਗੱਲਾਂ ਕਰਨ ਦੇ ਨਾਲ ਆਪਣਾ ਆਪਾ ਉਸ ਅਵਸਥਾ ਤੇ ਪੁੱਜਦਾ ਨਹੀਂ ਹੈ ਜੀ।
ਟੁੱਕ ਦਮ ਕਰਾਰੀ ਜਾਉ ਕਰੋ ਹਾਜ਼ਰ ਹਜ਼ੂਰ ਖੁਦਾਏ।
ਅਕੇਲੇ ਗ੍ਰੰਥਾਂ ਨੂੰ ਪੜ੍ਹੀ ਜਾਣਾ ਤੇ ਉਹਨਾਂ ਰਾਹੀਂ ਨਫ਼ਰਤ ਪੈਦਾ ਕਰਨੀ, ਹਜ਼ੂਰ ਕਹਿੰਦੇ ਨੇ ਇਹ ਤੇਰੀ ਜ਼ਿੰਦਗੀ ਧਰਮ ਦੀ ਨਹੀਂ ਹੈ, ਬਲਕਿ ਟੁੱਕ ਦਮ ਕਰਾਰੀ ਜਾਉ ਕਰੋ। ਟੁੱਕ ਰੱਤਾ ਕੁ ਭਰ, ਦਮ ਇੱਕ ਸਾਹ ਜਿੰਨਾ, ਅਗਰ ਤੂੰ ਕਰਾਰੀ ਟਿਕਾਓ ਵਾਲੀ ਕਰ ਲਏ ਇੱਕ ਸੈਕਿੰਡ ਭਰ, ਕਦੀ ਟਿਕ ਜਾਏ, ਖਾਮੋਸ਼ ਹੋ ਜਾਏ, ਸੁਣ ਅਵਸਥਾ ਵਿੱਚ ਚਲਾ ਜਾਏ, ਉਹ ਤੇਰਾ ਇੱਕ ਸੈਕਿੰਡ ਭਰ ਦਾ ਸਮਾਂ, ਇੱਕ ਰੱਤੀ ਕੁ ਭਰ ਦੇ ਟਿਕਾਓ ਦਾ ਸਮਾਂ ਤੈਨੂੰ ਰੱਬ ਨੂੰ ਸਾਹਮਣੇ ਦਿਖਾ ਸਕਦਾ ਹੈ। ਕਾਰਨ ਇਹ ਹੈ, ਮਨ ਟਿਕਦਾ ਨਹੀਂ ਹੈ, ਦੌੜਿਆ ਫਿਰਦਾ, ਅਕੇਲੇ ਬਾਹਰ ਮੁਖੀ ਰਹਿ ਕੇ ਭਾਵੇਂ ਉਹ ਧਰਮ ਦੀਆਂ ਗੱਲਾਂ ਵਿੱਚ ਜਾਏ ਤੇ ਚਾਹੇ ਸੰਸਾਰਕ ਗੱਲਾਂ ਵਿੱਚ ਜਾਏ, ਇੰਜ ਰੱਬ ਨੂੰ ਦਿਸਦਾ ਅੰਦਰ ਤੇ ਸੁਰਤ ਵਿੱਚ ਕੁਝ ਹੋਰ ਹੀ ਵਸਾਈ ਬੈਠਾ ਹੈ। ਤੇ ਸਾਹਿਬ ਕਹਿੰਦੇ ਨੇ ਜਰਾ ਟਿਕ ਜਾ, ਖਾਮੋਸ਼ੀ ਵਿੱਚ ਚਲਾ ਜਾ, ਇੱਕ ਰੱਤੀ ਕੁ ਭਰ ਤੇਰਾ ਆਪਣਾ ਆਪਾ ਉਸ ਵਾਹਿਗੁਰੂ ਵਿੱਚ ਵਲੀਨ ਹੋ ਜਾਏ, ਤੇ ਰੱਬ ਤੈਨੂੰ ਹਾਜ਼ਰ ਹਜ਼ੂਰ ਖੁਦਾਏ। ਉਹ ਖੁਦਾ, ਉਹ ਅੱਲਾਹ, ਹਾਜ਼ਰ ਹਜ਼ੂਰ, ਉਹ ਵਾਹਿਗੁਰੂ ਪਰਮੇਸ਼ਰ ਰਾਮ ਤੇਰੇ ਅਨੁਭਵ ਵਿੱਚ ਆ ਕੇ ਤੈਨੂੰ ਇੰਜ ਜਾਪੇ, ਅੰਤਰ ਵਸੇ ਬਾਹਰ ਵੀ ਉਹੀ, ਤੇਰਾ ਅਨੁਭਵ ਬਣ ਜਾਏ ਘਾਟ ਘਾਟ ਮੇਂ ਹਰਜੂ ਬਸੈ, ਅਨੁਭਵ ਵਿੱਚ ਆ ਜਾਏ। ਗੱਲਾਂ ਦੀ ਗੱਲ ਨਹੀਂ ਹੈ, ਗੱਲਾਂ ਕਰੋ ਪਰ ਧਰਮ ਦੀਆਂ ਗੱਲਾਂ ਕਰਦਿਆਂ ਕਰਦਿਆਂ ਉਸਨੂੰ ਹਾਜ਼ਰ ਹਜ਼ੂਰ ਵੇਖ ਸਕੋ। ਤੇ ਮੈਂ ਬੇਨਤੀ ਕਰਾਂਗਾ ਭਾਈ ਬੰਨੋ ਜੀ, ਜਿਨ੍ਹਾਂ ਗੁਰੂ ਅਰਜਨ ਦੇਵ ਜੀ ਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਵੇਲੇ ਸਭ ਤੋਂ ਪਹਿਲਾਂ ਉਤਾਰਾ ਕੀਤਾ ਸੀ, ਉਸ ਬੀੜ ਦਾ ਨਾਮ ਵੀ ਭਾਈ ਬੰਨੋ ਜੀ ਵਾਲੀ ਬੀੜ ਪਿਆ ਸੀ। ਭਾਈ ਬੰਨੋ ਜੀ ਆਪਣੇ ਇਲਾਕੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਸਨ। ਇੱਕ ਸਿੱਖ ਉੱਠਿਆ, ਉਹ ਕਹਿੰਦਾ, ਭਾਈ ਸਾਹਿਬ ਜੀ, ਤੁਸੀਂ ਕਹਿੰਦੇ ਹੋ ਵੀ ਰੱਬ ਹੈ ਤੇ ਸਭ ਥਾਵਾਂ ਤੇ ਹੈ, ਦਿਸਦਾ ਕਿਉਂ ਨਹੀਂ? ਜੇ ਰੱਬ ਹੈ ਤੇ ਦਿਸਣਾ ਚਾਹੀਦਾ। ਭਾਈ ਬੰਨੋ ਜੀ ਨੇ ਉਠਾਇਆ, ਬਾਹਰ ਅੰਬ ਦਾ ਪੌਦਾ ਲੱਗਾ ਸੀ, ਲੈ ਗਏ। ਕਹਿੰਦੇ, ਦੱਸੇਗਾ ਇਹ ਪੌਦਾ ਕਿਸ ਦਾ? ਕਹਿੰਦਾ, ਜੀ ਅੰਬ ਦਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਅੰਬ ਤੇ ਕਿਤੇ ਦਿਸਦਾ ਨਹੀਂ ਹੈ। ਹੱਸਿਆ, ਭਾਈ ਜੀ ਕੋਈ ਰੁੱਤ ਥੋੜਾ ਹੈ, ਰੁੱਤ ਆਏਗੀ, ਬੂਰ ਲੱਗੇਗਾ, ਨਿੱਕੀਆਂ ਨਿੱਕੀਆਂ ਅੰਬੀਆਂ ਬਣ ਕੇ ਵੱਡੀਆਂ ਹੋਣਗੀਆਂ ਤੇ ਅੰਬ ਦਿਸੇਗਾ। ਭਾਈ ਸਾਹਿਬ ਜੀ ਕਹਿਣ ਲੱਗੇ, ਜਿਸ ਦਿਨ ਤੇਰੇ ਜੀਵਨ ਵਿੱਚ ਧਰਮ ਦੀ ਰੁੱਤ ਆਏਗੀ, ਅੰਦਰ ਸੇਵਾ ਦਾ, ਅੰਦਰ ਕੋਈ ਧਰਮ ਦੀ ਦੁਨੀਆ ਦਾ ਕਦਮ ਉੱਠੇਗਾ, ਉਹ ਬੂਰ ਲੱਗੇਗਾ ਤੇ ਫਿਰ ਧਰਮ ਦਾ ਫਲ ਲੱਗ ਜਾਏਗਾ, ਗਿਆਨ। ਕਹਿੰਦੇ ਨੇ, ਉਸ ਦਿਨ ਤੈਨੂੰ ਬ੍ਰਹਮ ਨਜ਼ਰ ਆਏਗਾ। ਇਹ ਸੱਚ ਹੈ, ਉਹ ਪਰਮੇਸ਼ਵਰ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ ਦ੍ਰਮ ਦੀਰਘ ਸਰੂਪ ਦੇਖੀਏ ਪ੍ਰਸਿੱਧ, ਦ੍ਰਮ ਦਰਖਤ ਦੀਰਘ ਬੜਾ ਵੱਡਾ ਤੇ ਪ੍ਰਸਿੱਧ, ਸਾਰੇ ਜਾਣਦੇ ਨੇ ਵੀ ਇਹ ਅੰਬ ਦਾ ਦਰਖਤ ਹੈ, ਮੰਨ ਲਓ। जैसे द्रुम दीर्घ स्वरूप देखिए प्रसिद्ध स्वाद रस होत फल हुमे पुन आए कह है ते ओ अंब दा दरख्त है पर पत्ते खाद्या अंब दा रस नहीं आंदा कौड़े बक बके टानिया खाद्या अंब दा रस नहीं आंदा कौड़े बक बके लगनगे पर जदो फल लग के पक जाएगा उस समय उस दरख्त दा असली स्वरूप अंब उते नूं दिखेगा भी उसका रस भी मानेगा धर्म की दुनिया विच चूंकि जदों चलदियां चलदियां अमृत वेला भी संभालिया नितनेम भी कीता सेवा भी कीती धन गुरु ग्रंथ साहिब जी की संगत भी कीती सुरत टिकन लग पई ते जिस दिन सुरत टिक गई उस दिन बेनती करां ओ वाहिगुरु हाजिर हजूर नजर आवेगा जी
बंदे खोज दिल हर रोज ना फिर परेशानी माहे
परेशानी विच क्यों फिर दे आज सारा संसार बड़ा परेशान है कोई परिवारक पक्ष तो कोई अपने शरीरक पक्ष तो कोई बाहर दे संसारक नफरत भरे धर्म की दुनिया के पक्ष तो साहब कहते ने धन गुरु ग्रंथ साहब महाराज समझाते ने भलिया तू हर रोज अपना दिल खोज मैं बेनती करांगा काहे रे बन खोजन जाई सर्ब निवासी सदा अलेपा तो ही संग समाई दिल खोज दिल में खोज दिल दिल खोजो यही ठौर मुकामा भला ये दिल की है दिल किवें चलता है दिल का दिलबर कौन है दिल नू बनाउन वाला कौन है ये कहंदे ना ये मेरा मन है मेरा दिल है उस दिल नू उस मन नू उस हिरदे नू खोज ते जदों खोजेगा कबीर जां को खोजते पायो सोई ठौर सोई फिर के तू भया जा को कहता और अंदर कौन है अगर खोजिया नहीं तो मैं बैठी है दिल विच खोज लिया तो पता चलेगा ये दिल जिस दिलबर ने अपनी घाड़त घाड़ के बनाया ये शरीर ये अंदर शरीर दे चतुष्ट अंताकरण मन बुद्धि चित अहंकार ये अंदर दिल ये तो उसका घड़िया होया गहना मैं एक बेनती कर दी सोना गहना बन जाए हार बन जाए कड़ा बन जाए उस कड़े नू हार नू खोजिए ते की निकलेगा सोना ना उस चेहरा की है एक सोने दे बने हुए आकार दा नाम गहना बन जाता है उस करते दा जो अधिष्ठान है आधार है जो शक्ति है उसने अपनी कारत करी ते ए दिल बन गया दिल में मैं बेनती करा शरीर दा ढांचा चलाउन वाली एक शक्ति दे दिती ते जदों दिल खोजिया ते कित्थे पहुंच गए ये ते वाहिगुरु है इस करके साहिब कहंदे ने हर रोज खोज हर रोज दिल विच दुनिया ना बैठा असी बेनती करा जिथे गए जो देखिया वो दिल विच आ गया जो सुनिया वो दिल विच आ गया जो खादा जो रस मानिया वो दिल विच आ गया अज दिल विच खोजन दी बजाए दिल विच कूड़ा करकट इकट्ठा कर लिया ते जिस दिन खोजन लगे दिल साफ हो गया मैं बेनती करा उस दिन दिल शुद्ध हो गया उस दिन दिल उस अनुभव करने वाली अवस्था विच चला गया इस करके साहिब कहंदे ने बंदे खोज दिल हर रोज नित उठ गावो रब की बानी हर रोज वाहिगुरु 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 करते गए हर रोज एक ओंकार का जप करते गए हर रोज अंदर ध्यान विच बैठे खोजन बैठे ये गल जरूर ध्यान च रखियो हर रोज खोजिए ਤੇ ਇੱਕ ਦਿਨ ਖੋਜਦਿਆਂ ਖੋਜਦਿਆਂ ਮੈਂ ਖੋ ਜਾਂਦੀ ਤੇ ਜਿਸ ਨੂੰ ਲੱਭਦੇ ਸੀ ਉਹ ਅਨੁਭਵ ਵਿੱਚ ਆ ਜਾਂਦਾ। ਇਸ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਪਦਮ ਵਿਭੂਸ਼ਣ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਮੈਂ ਜਦੋਂ ਬਾਹਰ ਦੀ ਦੁਨੀਆਂ ਵਿੱਚ ਜਾਂਦਾ ਇੱਕ ਮੈਨਾ ਵੇਖਦਾ, ਤੋਤਾ ਤੇ ਮੈਨਾ ਕਹਿੰਦੇ ਨੇ, ਉਸਦੀ ਜਦੋਂ ਨਾਮ ਰੱਖੇ ਦੀ ਗੱਲ ਵੇਖੀ ਤੇ ਬੋਲਦਾ ਸੁਣਿਆ ਤੇ ਉਹਨੂੰ ਮੈਨੂੰ ਇੱਕ ਸੰਦੇਸ਼ ਦਿੱਤਾ, ਭਲਾ ਕਿ ਮੈਂ ਨਾ ਆਖੇ ਮੈਂ ਨਾ ਮੈਂ ਨਾ ਮੈਂ ਨਾ ਆਖੇ ਮੈਂ ਨਾ ਮੈਂ ਨਾ ਤੋਤਾ ਤੂੰ ਤੂੰ ਬੋਲੇ ਸੱਚੀ ਸੁੱਚੀ ਮਿੱਠੀ ਬਾਣੀ ਭੇਦ ਇਲਾਹੀ ਖੋਲੇ ਤਿੱਤਰ ਆਖੇ ਤੇਰੀ ਤਾਕਤ ਮੈਥੋਂ ਜਾਏ ਨਾ ਦੱਸੀ ਵੇਖ ਪਿਆਰਾ ਨਿਆਰਾ ਸਾਰੇ ਕੁਦਰਤ ਆਪੇ ਵਸੇ। ਬਈ ਖੋਜਦਿਆਂ ਖੋਜਦਿਆਂ ਬਾਹਰ ਦੀ ਦੁਨੀਆਂ ਵਿੱਚ ਤੇ ਆਪਣੇ ਭੀਤਰ ਇੱਕ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਇਆ। ਹੁਣ ਪਰੇਸ਼ਾਨੀ ਨਹੀਂ ਹੈ, ਹੁਣ ਤੇ ਸ਼ਾਂਤੀ ਹੈ, ਹੁਣ ਤੇ ਆਨੰਦ ਹੈ, ਹੁਣ ਤੇ ਖੁਸ਼ੀ ਹੈ, ਹੁਣ ਤੇ ਖੇੜਾ ਹੈ। ਬਸ ਫਰਕ ਇਹੀ ਹੈ, ਜਿਹੜੇ ਆਪਣੇ ਧਰਮ ਦੀ ਸ਼ਾਨ ਤੋਂ ਪਰੇ ਚਲੇ ਗਏ ਉਹ ਪਰੇਸ਼ਾਨ ਹੋ ਗਏ, ਤੇ ਜਿਹੜੇ ਆਪਣੇ ਧਰਮ ਤੇ ਗਿਆਨ ਦੀ ਸ਼ਾਨ ਵਿੱਚ ਜੀਣ ਲੱਗ ਪਏ ਉਹਨਾਂ ਦੀ ਪਰੇਸ਼ਾਨੀ ਚਲੀ ਜਾਂਦੀ ਹੈ ਜੀ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀ ਨਾਹੀ,
ਜਿਹੜਾ ਸਿਹਰ ਮੇਲਾ ਆਇਆ ਨਾ ਸ਼ਬਦ, ਇਹ ਸ਼ਹਿਰ ਨੂੰ ਸੁਬੋਧਕ ਨਹੀਂ ਹੈ, ਇਹ ਜਾਦੂ ਤਮਾਸ਼ਾ। ਇਹ ਦੁਨੀਆ ਜਿਹੜੀ ਨਜ਼ਰ ਆ ਰਹੀ ਹੈ ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹ ਜਾਦੂ ਤਮਾਸ਼ਾ ਹੈ। ਅੱਖਾਂ ਵਿੱਚ ਐਵੇਂ ਭੁਲੇਖਾ ਪਾ ਕੇ, ਅੱਖਾਂ ਵਿੱਚ ਘੱਟਾ ਪਾ ਕੇ ਤੈਨੂੰ ਕੁਛ ਦਾ ਕੁਛ ਜਾਦੂਗਰ ਦਿਖਾ ਰਿਹਾ। ਇੰਨੀ ਕੁ ਚੁਟਕੀ ਮਿੱਟੀ ਦੀ ਲੈਂਦਾ, ਕੈਸੀ ਭੁਲੇਖਾ ਪਾਊ ਗੱਲ ਕਰਦਾ, ਹੱਥ ਦੀ ਤਲੀ ਵਿੱਚ ਰੱਖਦਾ, ਮੁੱਠ ਬੰਦ ਕਰਦਾ, ਚਾਊ ਮਾਉ ਕਰਦਾ, ਧਿਆਨ ਚ ਰੱਖਿਓ ਤੇ ਮੁੱਠ ਖੋਲਦਾ ਤੇ ਚਾਂਦੀ ਦਾ ਰੁਪਈਆ ਦਿਸਦਾ। ਭਲਾ ਜੀ ਮਿੱਟੀ ਦੀ ਚੁਟਕੀ ਤੋਂ ਚਾਂਦੀ ਦੇ ਰੁਪਈਏ ਬਣਾ ਸਕਦਾ ਹੋਵੇ ਤੇ ਡਬਰੂ ਵਜਾ ਕੇ ਗਲੀ ਗਲੀ ਮੰਗਦਾ ਕਿਉਂ ਫਿਰਦਾ ਹੋਵੇ? ਤੇ ਨਹੀਂ, ਉਸਨੇ ਭੁਲੇਖਾ ਪਾ ਕੇ ਕਈ ਕੁਝ ਦਿਖਾਇਆ, ਐਵੇਂ ਖਾਲੀ ਡੱਬਾ ਦਿਖਾਇਆ, ਢੱਕਣ ਬੰਦ ਕੀਤਾ ਵਿੱਚੋਂ ਗੁਲਾਬ ਜਾਮਨ ਕੱਢ ਕੱਢ ਪਿਆ ਵਿਖਾਉਂਦਾ। ਉਹ ਕਿੱਥੇ ਰੱਖੇ ਸੀ ਗੁਲਾਬ ਜਾਮਨ? ਉਹੀ ਕੱਢ ਕੇ ਵਿਖਾਏ ਨੇ। ਜੇ ਖਾਲੀ ਡੱਬਿਆਂ ਚੋਂ ਗੁਲਾਬ ਜਾਮਨ ਬਣਦੇ ਹੋਣ ਤੇ ਵੱਡੀ ਸਾਰੀ ਹਲਵਾਈ ਦੀ ਦੁਕਾਨ ਨਾ ਖੋਲ੍ਹ ਕੇ ਵੇਚਦਾ ਹੋਵੇ? ਐਵੇਂ ਭੁਲੇਖਾ ਹੈ। ਇਹੋ ਜੋ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਨਜ਼ਰ ਆ ਰਹੀ ਹੈ, ਘਰ ਹੈ, ਸਾਜੋ ਸਮਾਨ ਹੈ, ਧਨ ਹੈ, ਕਰੋੜਾਂ ਪਤੀ, ਅਰਬਾਂ ਪਤੀ, ਖਰਬਾਂ ਪਤੀ ਬਣ ਗਏ, ਪਰ ਜਿਸ ਪਤੀ ਨੂੰ ਅੰਦਰ ਸੁਰਤ ਵਿੱਚ ਵਸਾਉਣਾ ਸੀ ਉਹ ਪਤੀ ਅਸੋਂ ਵਿਸਰ ਗਿਆ। ਧਿਆਨ ਚ ਰੱਖ ਲਿਓ, ਜੇ ਚੱਲਦਾ ਲੈ ਚੱਲਿਆ ਕਿਸ ਸੰਤੈ ਨਾਲੇ ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ। ਹਜ਼ੂਰ ਕਹਿੰਦੇ ਨੇ ਜਿਹੜੇ ਦੁਨੀਆਂ ਤੋਂ ਤੁਰ ਗਏ, ਚੱਲਦੇ ਦੁਨੀਆਂ ਤੋਂ ਕੁਛ ਭਲਾ ਲੈ ਚੱਲੇ ਨਾਲ, ਜੇ ਚੱਲਦਾ ਲੈ ਚੱਲਿਆ ਕਿਸ ਸੰਪੈ ਨਾਲ। ਅੱਜ ਤੱਕ ਕੋਈ ਦੁਨੀਆਂ ਤੋਂ ਬੰਦਾ ਗਿਆ ਕੁਝ ਨਾਲ ਲੈ ਗਿਆ? ਹਜ਼ੂਰ ਕਹਿੰਦੇ ਨੇ ਬਸ ਇਹ ਸਾਰੀ ਦੁਨੀਆਂ ਇੱਕ ਜਾਦੂ ਤਮਾਸ਼ਾ, ਬਸ ਫਰਕ ਇਤਨਾ ਉਹ ਦੋ ਚਾਰ ਮਿੰਟ, ਦਸ ਮਿੰਟ, ਅੱਧਾ ਘੰਟਾ ਭੁਲੇਖਾ ਪਾਉਂਦਾ। ਇਹ ਅਸੀਂ 90-100 ਸਾਲ ਮਾਇਆ ਦਾ ਜਾਦੂ ਤਮਾਸ਼ਾ ਭੁਲੇਖੇ ਵਿੱਚ ਰੱਖਦਾ। ਦਸਤਗੀਰੀ ਨਾ ਹੈ, ਤੇਰੇ ਹੱਥ ਦੀ ਪਕੜ ਵਿੱਚ ਆਉਣ ਵਾਲਾ ਕੁਝ ਨਹੀਂ, ਤੇਰੇ ਨਾਲ ਜਾਣ ਵਾਲਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦੀ ਹਾਂ, ਕੋਈ ਸੋਚ ਕੋਈ ਚਿੰਤਾ ਦਾ ਕਾਰਨ ਬਣ ਜਾਏ, ਅਰਬਾਂ ਪਤੀ ਵੀ ਹੋਵੇ ਬੰਦਾ, ਧਨ ਨਾਲ ਕਦੀ ਸੋਚ ਚਿੰਤਾ ਗਈ ਹੈ? ਕੋਈ ਰਾਜਨੀਤਿਕ ਸ਼ਕਤੀ ਦਾ ਵੱਡਾ ਮਾਲਕ ਹੋਵੇ ਕਿ ਰਾਜਨੀਤਿਕ ਸ਼ਕਤੀ ਨਾਲ ਬੰਦੇ ਦੀ ਚਿੰਤਾ ਸੋਚ ਚਲੀ ਜਾਂਦੀ ਹੈ? ਨਾ ਇੱਥੇ ਕੋਈ ਰਾਜਨੀਤਿਕ ਸ਼ਕਤੀ ਨਾ ਧਨ ਦੀ ਸ਼ਕਤੀ ਮਨੁੱਖ ਦੀ ਪਰੇਸ਼ਾਨੀ ਦੂਰ ਕਰਦੀ ਹੈ। ਪਰੇਸ਼ਾਨੀ ਦੂਰ ਹੁੰਦੀ ਹੈ ਨਾਮ ਸਿਮਰਨ ਨਾਲ, ਟਿਕਾਓ ਨਾਲ। इस करके तेरे नाल संसार विच भी ये नहीं चलता, तेरे हाथ दी पकड़ विच आउण वाला ये जरा जादू तमाशा हजूर कहंदे ने नहीं है जी
रहाओ।
शब्द के केंद्री भाव नूं संबोधक हो के सतगुरु रहाओ दा उच्चारण करदे हन जी।
दरोग पड़ पड़ खुशी होए बेखबर बाद बकाहे।
बाद एक हुंदा विवाद, एक शब्द दे बाद, बाद विवाद काहो सुना कीजे। जेड़ा दुनिया दे पक्ष तो झगड़ा इकट्ठा करना, ऐवें कोई लड़ाई झगड़ा संसारिक गल दा होना, पैसे तो जायदाद वंडन तो कोई उची नीवी गल तो, वह दुनियावी संबंध दे झगड़े नूं विवाद कहिंदे ने। ते जेड़ा धार्मिक दुनिया विच धर्म दीआं गल्लां नाल झगड़े पैदा करन उहनूं वाद किया जांदा है। हजूर कहिंदे ने दरोग पढ़ पढ़ खुशी होए बेखबर बाद बका है। दरोग पढ़ पढ़ झगड़े दीआं गल्लां, लो जी साडा धर्म वधिया, साडा धर्म इह कहिंदा तेरा धर्म घटिया। जिवें काजी सलारदीन ने कलगी तार दशमेश पातशाह जी नाल, मैं बेनती करा अंदरों नफरत रख दिया, बहादुर शाह नूं आखिया सी तू इन्हां दे नाल भावना रख दे, इह ते अपने धर्म की गल करन वाले ने, साडे इस्लाम धर्म के विरोधी ने। ते बहादुर शाह कहा सी भी मैनू ऐसा लगता नहीं है, कहिंदे इन्हां दे जे मूहों अखवा दे, कहिंदे फिर ते गल स्पष्ट हो जाएगी। हुण बड़ी चुस्ती चलाकी नाल काजी सलारदीन कलगी तार दशमेश पातशाह जी नूं कहिंदा, मजहब हमारा खूब कि तुम्हारा खूब, दसो तुहाडा धर्म वधिया कि साडा धर्म वधिया। जे कहणगे साडा धर्म वधिया ते बहादुर शाह नूं आखांगा देख लो इहना मतलब वी साडा धर्म घटिया, ते जे कहणगे तुहाडा धर्म वधिया फिर आखांगे तुसीं वी इस्लाम विच आ जाओ, वधिया धर्म विच आ जाणा चाहीदा। इस चलाकी नाल जद कहा महाराज दसो ना मजहब हमारा खूब के तुम्हारा खूब, मेरे कलगी वाले दे पातशाह कहन लगे हमको हमारा खूब तुमको तुम्हारा खूब। हाथ जुड़ गए, मस्ती झुक गया। वेद पढ़न वाले कतेबां दी निंदा करन ते कतेब पढ़न वाले वेदां दी निंदा करन, ते समझ लैना दोनों दरोग पढ़ पढ़ खुशी होए। ये दरोग पढ़ते ने, यह सच की गल नहीं पढ़ सके ने। भाई गुरदास साहब जी ने गल कहनी पई, मैं हिंदू ते मुसलमाना दे जद झगड़े वेखदा ते करन बखीली आप विच, आपस विच बखीली करदे ने, विरोधता करदे ने, लड़ाई झगड़े करदे ने, नफरत ईरखा करदे ने, ते जेड़े आपस विच झगड़े करदे ने इस्लाम वाले रहीम नूं मनदे ने, ते हिंदू लोग राम नूं मनदे ने, पर कहिंदे ने मैं अज तक राम ते रहीम नूं इक दूजे दे गले पैंदिआं नहीं वेख्या। ध्यान च रखियो की कहिंदे ने, करन बखीली आप विच राम रहीम इक थाए खलोई। कहिंदे ने राम रहीम ते इक्को थाए खलोते ने, कदी नहीं वेखिया भी राम रहीम दे गल पै गया होवे ते रहीम राम दे गल पै गया होवे। भलिओ किहड़े झगड़िआं विच पए हो, इह तुहाडी धर्म दी पढ़ाई की पढ़ाई है, इह है दरोग पढ़ पढ़ खुशी होए बेखबर बाद बकाहे। बेखबर हो खबर तो लियाओ अपने धर्म ग्रंथां दी, वह पहचांदे कित्थे ने, पर वह खबर धर्म दी सच दी वाहगुरु दी वह ते आई नहीं, उधरों तो बेखबर ने, पता ही नहीं है रब है कित्थे है, रब है की इते पता ही नहीं है। बेखबर ने बाद बकाहे धर्म दे झगड़े एवें बक बक करन वाले बोल ही रह जांदे हन जी।
हक सच खालक खलक मियाने श्याम मूरत नाहे।
इस्लाम वाले हक कहंदे ने, ਉਸਨੂੰ ਸੱਚ ਕਹਿੰਦੇ ਨੇ, ਹੱਕ ਸੱਚ ਖਾਲਕ ਖਲਕ ਮਿਆ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਉਹ ਖਾਲਕ ਖਲਕ ਵਿੱਚ ਹੈ, ਉਹ ਕਰਤਾ ਕੁਦਰਤ ਵਿੱਚ ਵਸਿਆ ਹੈ, ਪਹਿਚਾਣ ਤੇ ਸਹੀ ਉਸ ਨੂੰ। ਬਸੰਤ ਰਾਗ ਦਾ ਸਮਾਂ ਚੱਲ ਰਿਹਾ ਤੇ ਬਸੰਤ ਰੁੱਤ ਵੀ ਚੱਲ ਰਹੀ ਹੈ। ਮੇਰੇ ਸਾਹਿਬ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਸ਼ਬਦ ਵਿੱਚ ਬੜੇ ਸੋਹਣੇ ਭਾਵ ਪ੍ਰਗਟ ਕੀਤੇ ਨੇ। ਮਾਹਾਂ ਮਾਹ ਮੁਬਾਰਕੀ ਚੜਿਆ ਸਦਾ ਬਸੰਤ, ਮਹੀਨਿਆਂ ਚੋਂ ਮੁਬਾਰਕੀ ਮਹੀਨਾ ਬਸੰਤ ਚੜਿਆ। ਮਾਹਾਂ ਮਾਹ ਮੁਬਾਰਕੀ ਚੜਿਆ ਸਦਾ ਬਸੰਤ, ਪਰ ਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ, ਆਪਣੇ ਚਿੱਤ ਨੂੰ ਸੰਕੋਚ ਕੇ ਨਾ ਰੱਖ, ਬੰਦ ਫੁੱਲ ਨਾ ਬਣਾ, ਇਸ ਹਿਰਦੇ ਦੇ ਫੁੱਲ ਨੂੰ ਖਿੜਾ। ਜਿਹੜੇ ਫੁੱਲ ਖਿੜ ਜਾਂਦੇ ਖੁਸ਼ਬੂ ਵੰਡਦੇ, ਜਿਹੜੇ ਦਿਲ ਨਾਮ ਸਿਮਰਨ ਨਾਲ ਵਿਗਾਸ ਵਿੱਚ ਚਲੇ ਜਾਂਦੇ, ਉਹ ਧਰਮ ਦੀ ਖੁਸ਼ਬੂ ਵੰਡਦੇ। ਪਰ ਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ, ਭੋਲਿਆ ਹੋ ਮੈਂ ਸੁਰਤ ਵਿਸਾਰ, ਹੋ ਮੈਂ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ, ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਮ ਗਣੀ, ਚੂਕਾ ਮਨ ਅਭਿਮਾਨ, ਤੂੰ ਸ਼ੁਭ ਕਰਮਾਂ ਦਾ ਦਰਖਤ ਲਾ, ਸੇਵਾ ਕਰ ਅੰਮ੍ਰਿਤ ਵੇਲੇ ਜਾਗ, ਸੰਗਤ ਵਿੱਚ ਆ ਦਇਆ ਪਰ ਉਪਕਾਰੀ ਸੁਭਾਅ ਬਣਾ, ਇਹ ਹੈ ਕਰਮ ਪੇੜ ਸ਼ਾਖਾ ਹਰੀ, ਅੰਦਰੋਂ ਵਾਹਿਗੁਰੂ ਵਾਹਿਗੁਰੂ ਦੇ ਬੋਲ ਬੋਲ, ਤੇਰੇ ਦਰਖਤ ਦੀਆਂ ਸ਼ਾਖਾ ਨਿਕਲ ਆਵਣ, ਧਰਮ ਫੁੱਲ ਜ਼ਿੰਦਗੀ ਧਰਮੀ ਬਣ ਜਾਏ, ਫੁੱਲ ਲੱਗ ਗਿਆ ਫਲ ਗਿਆਨ, ਸਮਝ ਲਈ ਅੰਦਰ ਸੁਰਤ ਵਿੱਚ ਗਿਆਨ ਆ ਗਿਆ, ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਮ ਗਣੀ, ਚੂਕਾ ਮਨ ਅਭਿਮਾਨ, ਹੁਣ ਘਰੀ ਛਾਉ ਮਿਲ ਗਈ, ਅੰਦਰੋਂ ਅਭਿਮਾਨ ਹੰਕਾਰ ਚਲਾ ਗਿਆ, ਹੁਣ ਕੀ ਹੋਇਆ ਅੱਖੀ ਕੁਦਰਤ ਕੰਨੀ ਬਾਣੀ, ਮੁੱਖ ਆਖਣ ਸੱਚ ਨਾਮ, ਅੱਖਾਂ ਨਾਲ ਕੁਦਰਤ ਵੇਖੀ, ਖਾਲਕ ਖਲਕ ਮੈਂ ਬੇਨਤੀ ਕਰਦੀ ਹਾਂ, ਅੱਖੀ ਕੁਦਰਤ ਬਲਹਾਰੀ ਕੁਦਰਤ ਵਸਿਆ, ਕੰਨੀ ਬਾਣੀ ਕੰਨਾਂ ਵਿੱਚ ਬਾਣੀ। ਮੈਂ ਇੱਕ ਬੇਨਤੀ ਕਰਾਂਗਾ, ਇੱਕ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰਬਾਣੀ ਹੈ, ਪਰ ਇੱਕ ਬਾਣੀ ਹੈ ਜੋ ਬਾਹਰ ਦੀਆਂ ਆਵਾਜ਼ਾਂ ਕੰਨਾਂ ਵਿੱਚ ਪਈਆਂ, ਉਹ ਤੈਨੂੰ ਕੰਨਾਂ ਵਿੱਚ ਜੋ ਆਵਾਜ਼ਾਂ ਪਈਆਂ ਉਸ ਨਾਲ ਤੈਨੂੰ ਅਨੁਭਵ ਹੋਇਆ ਵੀ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਇਹ ਹੈ ਖਲਕਤ ਵਿੱਚ ਖਾਲਕ ਨੂੰ ਵੇਖਣ ਵਾਲੀ ਕਲਾ ਬਣ ਗਈ, ਤੇਰੀ ਜ਼ਿੰਦਗੀ ਬਸੰਤ ਬਣ ਗਈ। ਅੱਖੀ ਕੁਦਰਤ ਕੰਨੀ ਬਾਣੀ, ਮੁੱਖ ਆਖਣ ਸੱਚ ਨਾਮ, ਪਤ ਕਾ ਧਨ ਪੂਰਾ ਹੋਇਆ, ਲਾਗਾ ਸਹਿਜ ਧਿਆਨ, ਬਸ ਸਹਿਜ ਧਿਆਨ ਬਣ ਗਿਆ, ਜ਼ਿੰਦਗੀ ਦਾ ਅਸਲੀ ਅਮੋਲਕ ਇੱਜ਼ਤ ਵਾਲਾ ਧਨ ਇਹ ਤੇਰੀ ਜ਼ਿੰਦਗੀ ਵਿੱਚ ਆ ਗਿਆ, ਪਤ ਕਾ ਧਨ ਪੂਰਾ ਹੋ। ਮੇਰੇ ਸਾਹਿਬ ਰਹਿਮਤ ਕਰਕੇ ਸਮਝਾਉਂਦੇ ਨੇ ਵੀ ਇਹ ਭਲਿਆ ਆਪਣੇ ਜੀਵਨ ਵਿੱਚ ਝਾਤ ਮਾਰ ਕਿ ਤੂੰ ਆਪਣਾ ਜੀਵਨ ਐਸਾ ਬਣਾ ਕਿ ਹੱਕ ਸੱਚ ਖਾਲਕ ਖਲਕ ਵਿੱਚ ਖਲਕ ਮਿਆਨੇ, ਇਹ ਭਲਿਆ ਉਸ ਖਾਲਕ ਨੂੰ ਖਲਕਤ ਵਿੱਚ ਦੇਖ, ਸਾਰੀ ਦੁਨੀਆਂ ਵਿੱਚ ਦੇਖ, ਸ਼ਿਆਮ ਮੂਰਤ ਨਾ ਹੈ, ਇਹ ਨਾ ਕਹਿ ਵੀ ਉਹ ਸ਼ਿਆਮ ਮੂਰਤ ਹੈ। ਨਹੀਂ, ਜਿਤਨੀਆਂ ਮੂਰਤਾਂ ਨੇ ਇਹ ਠੀਕ ਹੈ, ਸਰਗੁਣ ਸਰੂਪ ਵਿੱਚ ਉਸ ਨੂੰ ਸ਼ਿਆਮ ਮੂਰਤ ਕਿਹਾ ਗਿਆ, ਪਰ ਭਲਿਆ ਇਹ ਜਾਣ ਵੀ ਤੇਰੀ ਮੂਰਤ ਏਕਾ ਬਹੁਤ ਰੂਪ, ਕਿਸ ਪੂਜ ਚੜਾਵੋ ਦਿਓ ਧੂਪ, ਅਨੇਕਾਂ ਮੂਰਤਾਂ ਨੇ ਤੇਰੀਆਂ, ਮੈਂ ਕਿਹੜੀ ਕਿਹੜੀ ਮੂਰਤ ਅੱਗੇ ਧੂਪ ਚੜਾਵਾਂ, ਭਾਵ ਤੂੰ ਸਾਰੇ ਸੰਸਾਰ ਵਿੱਚ ਆਪਣਾ ਹੀ ਸਰੂਪ ਸਮੋਈ ਬੈਠਾ। ਐ ਇਸਲਾਮ ਵਾਲਿਓ, ਉਸ ਰੱਬ ਨੂੰ ਅਕੇਲਾ ਸੱਤਵੇਂ ਆਕਾਸ਼ ਤੇ ਨਾ ਵੇਖਿਓ, ਐ ਆਪਣੇ ਧਰਮ ਨੂੰ ਮੰਨਣ ਵਾਲਿਓ, ਉਸ ਨੂੰ ਅਕੇਲਾ ਸ਼ਿਆਮ ਮੂਰਤ ਵਿੱਚ ਹੀ ਨਾ ਦੇਖਿਓ, ਉਹ ਤਾਂ ਸਾਰੀਆਂ ਮੂਰਤਾਂ ਵਿੱਚ ਆਪ ਹੀ ਵਸਿਆ ਹੈ ਜੀ।
ਅਸਮਾਨ ਮਿਆਨੇ ਅਹੰਗ ਦਰੀਆ ਗੁਸਲ ਕਰ ਦਨ ਬੂਦ
ਅਸਮਾਨ ਚਿਦਾਕਾਸ਼ ਅੰਤਾਕਰਨ ਮਿਆਨੇ ਇਹਦੇ ਅੰਦਰ ਲਹੰਗ ਲੰਘ ਰਿਹਾ ਉਸ ਕਰਤੇ ਦਾ ਦਰਿਆ ਭਲਿਆ ਕਦੇ ਉਸ ਹਿਰਦੇ ਵਿੱਚ ਵਗਦੇ ਕਰਤੇ ਦੀ ਸ਼ਕਤੀ ਦੇ ਦਰਿਆ ਵਿੱਚ ਸੁਰਤ ਦਾ ਇਸ਼ਨਾਨ ਕਰ ਲੈ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਅਸੀਂ ਕਹਿੰਦੇ ਨਾ ਗੁਸਲ ਖਾਨਾ ਇਸ਼ਨਾਨ ਕਰਨ ਵਾਲੀ ਜਗ੍ਹਾ ਤੇ ਗੁਸਲ ਦਾ ਅਰਥ ਹੈ ਇਸ਼ਨਾਨ ਕਰਦਨ ਬੋਧ ਕਰਨਾ ਚਾਹੀਦਾ ਹੈ ਭਲਿਆ ਤੂੰ ਬਾਹਰ ਪਾਣੀ ਵਿੱਚ ਰੋਜ਼ ਨਹਾਵੇਂ ਕਦੀ ਅੰਦਰ ਦੀ ਸੁਰਤ ਨਾਲ ਵਾਹਿਗੁਰੂ ਨਾਮ ਵਿੱਚ ਵੀ ਡੁੱਬੀ ਸੁਰਤ ਦੀ ਲਗਾ ਲੇਵੇਂ ਤੇ ਮੈਂ ਬੇਨਤੀ ਕਰਾਂਗਾ ਜਿਸ ਦਿਨ ਅੰਦਰ ਸੁਰਤ ਵਿੱਚ ਡੁੱਬੀ ਲੱਗ ਗਈ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਭਲਿਆ ਗੁਰੂ ਦੇ ਗਿਆਨ ਵਿੱਚ ਨਾਮ ਸਿਮਰਨ ਵਿੱਚ ਅੰਦਰ ਦੀ ਸੁਰਤ ਦੀ ਟੁੱਬੀ ਲੱਗ ਜਾਏ ਇਹ ਸਮਝ ਲਈ ਤੂੰ ਦਸਾਂ ਪੁਰਬਾਂ ਦਾ ਇਸ਼ਨਾਨ ਇੱਕੇ ਵਾਰੀ ਕਰ ਲਿਆ ਦਸ ਪੁਰਬ ਸਦਾ ਦਸਾਹਰਾ ਹਿੰਦੂ ਧਰਮ ਵਿੱਚ ਇਹ ਦਸ ਪੁਰਬ ਬੜੇ ਮਹਾਨ ਮੰਨੇ ਗਏ ਨੇ ਅਸ਼ਟਮੀ ਚੌਦਸ ਮੱਸਿਆ ਪੂਰਨਮਾਸ਼ੀ ਸੰਗਰਾਂਦ ਸੂਰਜ ਉਤਰਾਇਣ ਸੂਰਜ ਦਕਸ਼ਨਾਇਣ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਭਲਿਆ ਉਹਨਾਂ ਦਸਾਂ ਪੁਰਬਾਂ ਤੇ ਸ਼ਾਇਦ ਤੂੰ ਇਕੱਠਾ ਕਦੇ ਦਸ ਪੁਰਬਾਂ ਦਾ ਨਾ ਦੁਸਹਿਰਾ ਬਣੇ ਤੇ ਨਾ ਤੂੰ ਬਾਹਰ ਸਰੀਰ ਦਾ ਇਸ਼ਨਾਨ ਵੀ ਕਰ ਸਕੇ ਪਰ ਇੱਕ ਮਨ ਹੋ ਕੇ ਵਾਹਿਗੁਰੂ 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 ਕਰਦਿਆਂ ਜਦੋਂ ਅੰਦਰ ਅੰਤਾਕਰਨ ਵਿੱਚ ਵਗਦੇ ਕਰਤੇ ਦੀ ਸ਼ਕਤੀ ਦੇ ਦਰਿਆ ਵਿੱਚ ਸੁਰਤ ਦੀ ਟੁੱਬੀ ਲੱਗ ਜਾਏ ਸਮਝੀ ਜ਼ਿੰਦਗੀ ਅੰਦਰੋਂ ਬਾਹਰੋਂ ਤੇਰੀ ਪਵਿੱਤਰ ਹੋ ਜਾਏ ਜੀ
ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ
ਕਰ ਫਕਰ ਬੰਦਗੀ ਕਰ ਇੱਕ ਮਨ ਹੋ ਕੇ ਬੰਦਗੀ ਕਰ ਲਾਏ ਚਸ਼ਮੇ ਚਸ਼ਮਾ ਲਗਾ ਲੈ ਐਨਕ ਲਗਾ ਲੈ ਅੱਖ ਨੂੰ ਨਜ਼ਰ ਕਮਜ਼ੋਰ ਹੋ ਜਾਏ ਤੇ ਐਨਕ ਦੀ ਲੋੜ ਹੈ ਐਨਕ ਨਾਲ ਦੇਖਿਆ ਜਾਂਦਾ ਹੈ ਚੰਗੀ ਤਰ੍ਹਾਂ ਜਦੋਂ ਅੰਦਰ ਦੀ ਮੱਤ ਦੀ ਅਨੁਭਵਤਾ ਕਮਜ਼ੋਰ ਹੋ ਜਾਏ ਉੱਥੇ ਸਿਮਰਨ ਦੀ ਐਨਕ ਲਗਾਈ ਜਾਂਦੀ ਹੈ ਮੱਤ ਵਿੱਚ ਉਸ ਨਾਲ ਠੀਕ ਦਿਸਣ ਲੱਗ ਜਾਂਦਾ ਐਨਕ ਨਾ ਲੱਗੇ ਤੇ ਇੱਕ ਚੰਦ ਦੇ ਦੋ ਦਿਸਣ ਲੱਗ ਜਾਂਦੇ ਨੇ ਮੈਂ ਬੇਨਤੀ ਕਰਾਂ ਐਵੇਂ ਬਣ ਕੇ ਬੈਠ ਜਾਏ ਡਾਕਟਰ ਤੇ ਆਖੇ ਮੈਂ ਅੱਖਾਂ ਦੀ ਨਜ਼ਰ ਠੀਕ ਕਰਦਾ ਤੇ ਆ ਗਿਆ ਇੱਕ ਬੰਦਾ ਕਹਿੰਦਾ ਜਨਾਬ ਦੇਖੋ ਨਾ ਮੈਨੂੰ ਇੱਕ ਚੰਦ ਦੇ ਦੋ ਦੋ ਦਿਸਦੇ ਨੇ ਤੇ ਨੀਮ ਹਕੀਮ ਡਾਕਟਰ ਕਹਿੰਦਾ ਵੀ ਤੈਨੂੰ ਇਕੱਲੇ ਨੂੰ ਦਿਸਦੇ ਨੇ ਕਿ ਜਿਹੜਾ ਨਾਲ ਆਇਆ ਇਸ ਨੂੰ ਵੀ ਦਿਸਦੇ ਨੇ ਕਹਿੰਦਾ ਹੱਦ ਹੋ ਗਈ ਡਾਕਟਰ ਸਾਹਿਬ ਆਇਆ ਤੇ ਇਕੱਲਾ ਤੁਸੀਂ ਮੈਨੂੰ ਇੱਕ ਨੂੰ ਦੋ ਪੈ ਵੇਖਦੇ ਹੋ ਮੇਰੀ ਨਜ਼ਰ ਠੀਕ ਕਿੱਥੋਂ ਕਰੋਗੇ ਧਿਆਨ ਚ ਰੱਖ ਲਿਓ ਉਹ ਜੋ ਅਖੌਤੀ ਧਰਮ ਦੀ ਦੁਨੀਆ ਵੱਲ ਲੋਕ ਨੇ ਉਹਨਾਂ ਵੱਲ ਜਾ ਕੇ ਨਫ਼ਰਤ ਹੀ ਪੈਦਾ ਕਰ ਸਕੋਗੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਸੰਗਤ ਬਖਸ਼ਿਸ਼ ਕਰਦੇ ਨੇ ਉਹ ਕਹਿੰਦੇ ਨੇ ਬੰਦਗੀ ਦੀ ਐਨਕ ਲਾ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ ਤੈਨੂੰ ਜਿੱਥੇ ਕਿੱਥੇ ਮੌਜੂਦ ਸਾਹਮਣੇ ਵਾਹਿਗੁਰੂ ਨਜ਼ਰ ਆਉਣ ਲੱਗ ਜਾਏਗਾ ਤੂੰ ਗੁਰੂ ਸੰਗਤ ਵਿੱਚ ਆ ਤੇ ਸਹੀ ਹੈ ਤੇ ਰੱਬ ਸਾਡੇ ਕੋਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਇੱਕ ਪਾਵਨ ਉਪਦੇਸ਼ ਸਮਝਾਉਂਦੇ ਨੇ ਘਰ ਰਤਨ ਲਾਲ ਬਹੁ ਮਾਨਕ ਲਾਦੇ ਤੇਰੇ ਸਰੀਰ ਦੇ ਘਰ ਵਿੱਚ ਨਾਮ ਦੇ ਅਮੋਲਕ ਰਤਨ ਲੱਭੇ ਪਏ ਨੇ ਭਰੇ ਪਏ ਨੇ ਪਰ ਮਨ ਭਰਮਿਆ ਲੈ ਨਾ ਸਕਾਈਐ ਮਨ ਭੜਕਦਾ ਫਿਰਦਾ ਉਹ ਅੰਦਰ ਨਾਮ ਰਤਨ ਲੈ ਨਹੀਂ ਸਕਦਾ ਤੇ ਕਰਨਾ ਕੀ ਚਾਹੀਦਾ ਜੋ ਓਡਾ ਕੂਪ ਗੋਹਜ ਖੇਲ ਕਾਢੇ ਤੇ ਉਹ ਸਤਿਗੁਰ ਵਸਤ ਲਹਾਈਐ
ਜਿਵੇਂ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਖੂਹ ਹੋਵੇ, ਮਿੱਟੀ ਪਾ ਕੇ ਬੰਦ ਕਰ ਦਈਏ, ਹੁਣ ਲੱਭਣਾ ਹੋਵੇ ਤੇ ਕਹਿੰਦੇ ਨੇ ਓਡਾ ਜ਼ਾਤ ਵਾਲੇ ਬੱਕਰੀਆਂ ਭੇਡਾਂ ਚਾਰਨ ਵਾਲਿਆਂ ਨੂੰ ਆਖਿਆ ਜਾਂਦਾ ਵੀ ਤੁਸੀਂ ਸਾਡੇ ਇਸ ਖੇਤ ਵਿੱਚ ਇੱਕ ਗੁਪਤ ਖੂਹ ਹੈ ਲੱਭ ਦਿਓ। ਉਹ ਕੀ ਕਰਦੇ ਨੇ, ਭੇਡਾਂ ਬੱਕਰੀਆਂ ਇੱਜੜ ਲੈ ਕੇ ਖੇਤ ਵਿੱਚ ਫੇਰਦੇ ਨੇ ਤੇ ਜਿੱਥੇ ਖੂਹ ਹੁੰਦਾ ਨਾ, ਇਹ ਭੇਡ ਬੱਕਰੀ ਦੀ ਇੰਨੀ ਸੈਂਸ ਹੈ, ਇੰਨਾ ਦਿਮਾਗ ਹੈ ਵੀ ਖੂਹ ਮਿੱਟੀ ਪਾ ਕੇ ਪੂਰਿਆ ਵੀ ਹੋਵੇ ਉੱਥੇ ਭੇਡ ਬੱਕਰੀਆਂ ਨਹੀਂ ਜਾਣਗੀਆਂ। ਹੁਣ 500-700 ਭੇਡਾਂ ਬੱਕਰੀਆਂ ਦਾ ਇੱਜੜ ਜਦੋਂ ਖੇਤ ਵਿੱਚ ਫੇਰਿਆ, ਜਿੱਥੇ ਖੂਹ ਸੀ ਉੱਥੇ ਭੇਡਾਂ ਬੱਕਰੀਆਂ ਇੱਕਦਮ ਆਸੇ ਪਾਸੇ ਹਟ ਗਈਆਂ। ਉਹ ਖੂਹ ਵਾਲਾ ਥਾਂ ਜਿਵੇਂ ਓਡਾ ਜ਼ਾਤ ਵਾਲੇ ਝੱਟ ਲੱਭ ਦਿੰਦੇ ਨੇ, ਉਹ ਪਈ ਹੋਈ ਮਿੱਟੀ ਬਾਹਰ ਕੱਢੀ, ਖੂਹ ਤੇ ਮੌਜੂਦ ਹੀ ਸੀ, ਮਿੱਟੀ ਪੈ ਗਈ ਸੀ। ਭੇਡਾਂ ਬੱਕਰੀਆਂ ਵਾਲੇ ਓਡਾ ਜ਼ਾਤ ਵਾਲਿਆਂ ਨੇ ਝੱਟ ਲੱਭ ਦਿੱਤਾ, ਅੰਦਰ ਵਾਹਿਗੁਰੂ ਮੌਜੂਦ ਸੀ, ਔਗਣ ਵਿਕਾਰਾਂ ਦੀ ਮਿੱਟੀ ਪੈ ਗਈ ਸੀ, ਰੱਬ ਨਜ਼ਰ ਨਹੀਂ ਸੀ ਆਉਂਦਾ, ਸਤਿਗੁਰੂ ਨੇ ਰਹਿਮਤ ਕਰ ਦਿੱਤੀ। ਉਹਨਾਂ ਆਖਿਆ ਭਲਿਆ ਅੰਦਰ ਸੁਰਤ ਨੂੰ ਸ਼ੁੱਧ ਕਰ, ਟਿਕਾਓ ਵਿੱਚ ਆ, ਤੈਨੂੰ ਝੱਟ ਰੱਬ ਮਿਲ ਜਾਏਗਾ। ਤੇ ਸਾਹਿਬ ਕਹਿਣ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸਮਾਨ ਮਿਆਮੇ ਲਹੰਗ ਦਰੀਆ ਗੁਸਲ ਕਰਦਨ ਦੂਧ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ। ਹੁਣ ਤੇ ਹਰ ਥਾਂ ਤੇ ਵਾਹਿਗੁਰੂ ਵਾਹਿਗੁਰੂ ਨਜ਼ਰ ਵਿੱਚ ਆਉਣ ਲੱਗ ਗਿਆ ਹੈ ਜੀ।
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋ।
ਅੱਲਾਹ ਉਹ ਖੁਦਾ ਉਹ ਵਾਹਿਗੁਰੂ ਪਾਕੰ ਪਾਕ ਹੈ, ਉਹ ਪੁੱਤਰ ਤੋਂ ਪੁੱਤਰ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਮੈਂ ਸ਼ੱਕ ਕੀ ਕਰਾਂ ਵੀ ਰੱਬ ਹੈ ਕਿ ਨਹੀਂ, ਜੇ ਰੱਬ ਤੋਂ ਬਿਨਾਂ ਕੁਝ ਦੂਜਾ ਹੋਰ ਹੋਵੇ ਤੇ ਸ਼ੱਕ ਕਰਾਂ ਨਾ। ਝੂਠਾ ਕਿਸ ਕੋ ਆਖੀਏ ਸਾਹਾ ਦੂਜਾ ਨਹੀਂ ਕੋਈ ਹੈ, ਤੇ ਸਾਰੇ ਸੰਸਾਰ ਵਿੱਚ ਆਪ ਹੀ ਆਪ ਵਰਤ ਰਿਹਾ। ਪਰਿਪੂਰਨ ਹੈ, ਸਰਬੱਗ ਹੈ, ਘੱਟ ਘੱਟ ਵਿੱਚ ਹੈ ਔਰ ਆਪ ਹੀ ਆਪ ਹੈ, ਤੇ ਫਿਰ ਹੋਰ ਸ਼ੱਕ ਕਰਨ ਦੀ ਗੱਲ ਕੀ ਰਹਿ ਗਈ। ਪਰ ਤੂੰ ਬੰਦਗੀ ਕਰ ਤੇ ਪਤਾ ਚੱਲੇ ਵੀ ਹੋਰ ਦੂਜਾ ਕੁਝ ਵੀ ਨਹੀਂ, ਹਰ ਥਾਂ ਤੇ ਆਪ ਹੀ ਆਪ ਹੈ ਜੀ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਕਬੀਰ ਜੀ ਫਰਮਾਨ ਕਰਦੇ ਨੇ ਉਹ ਕਰਮ ਹੈ, ਉਹ ਕਰੀਮ ਹੈ, ਉਹ ਬਖਸ਼ਿਸ਼ ਹੈ ਔਰ ਬਖਸ਼ਿਸ਼ ਕਰਨ ਵਾਲਾ ਹੈ। ਉਹ ਕਰੇ ਜਾਣੈ ਸੋਏ, ਉਹ ਆਪ ਹੀ ਜਾਣਦਾ ਹੈ ਕਿ ਕੀ ਕਰਨਾ ਹੈ, ਸਾਨੂੰ ਨਹੀਂ ਪਤਾ, ਉਹ ਜਾਣੇ ਉਸ ਨੇ ਕਿਵੇਂ ਇਹ ਘਾੜਤ ਕਰੀ, ਆਉਣ ਵਾਲੇ ਪਲ ਪਲ ਵਿੱਚ ਉਸ ਨੇ ਕੀ ਕਰ ਦੇਣਾ, ਸਾਨੂੰ ਤਾਂ ਨਹੀਂ ਪਤਾ। ਉਹ ਕਰੇ ਜਾਣੈ ਸੋਏ, ਬਸ ਉਸ ਦੀ ਰਜ਼ਾ ਵਿੱਚ ਰਹਿਣ ਲੱਗ ਪਏ, ਕਰਤੇ ਦੀ ਬਖਸ਼ਿਸ਼ ਹੋ ਗਈ। ਹੁਣ ਵਾਹਿਗੁਰੂ ਘੱਟ ਘੱਟ ਵਿੱਚ ਦਿਸਣ ਵੀ ਲੱਗ ਪਿਆ। ਬ੍ਰਹਮ ਦੱਤ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਵੀ ਜੇ ਰੱਬ ਹੀ ਸਾਡਾ ਆਪਣਾ ਆਪ ਹੈ ਤੇ ਫਿਰ ਸਿਮਰਨ ਕਿਉਂ ਕਰਨਾ ਚਾਹੀਦਾ, ਬੰਦਗੀ ਦੀ ਕੀ ਲੋੜ। ਤੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੀ, ਕਹਿਣ ਲੱਗੇ ਬ੍ਰਹਮ ਆਪਣਾ ਆਪ ਹੈ ਪਰ ਨਾਮ ਸਿਮਰਨ ਇਸ ਕਰਕੇ ਕਰਨਾ ਵੀ ਹਉਮੈ ਦੀ ਜੰਗਾਲ ਲੱਗ ਗਈ ਏ, ਉਹ ਜੰਗਾਲ ਲੈ ਜਾਏ ਤੇ ਜੋ ਆਪਣਾ ਆਪਾ ਹੈ ਉਹ ਨਜ਼ਰ ਆ ਜਾਏ। ਸੋ ਵਾਹਿਗੁਰੂ ਰਹਿਮਤ ਕਰਨ। ਇਸ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਆਓ, ਕੁਝ ਕੁ ਸਮਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਕੁਝ ਪੰਕਤੀਆਂ ਦੀ ਸਾਂਝ ਕਰੀਏ ਜੀ।
ਰਾਮ ਕਲੀ ਮਹੱਲਾ ਤੀਜਾ।
ਰਾਮ ਕਲੀ ਰਾਗ ਵਿੱਚ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ,
ਹਰ ਕੀ ਪੂਜਾ ਦੁਲੰਬ ਹੈ ਸੰਤ ਹੋ।
ਹਰ ਕੀ ਪੂਜਾ, ਰੱਬ ਦੇ ਘਰ ਦੀ ਪੂਜਾ ਕਰਨੀ ਬੜੀ ਦੁਰਲੱਭ ਹੈ, ਐਵੇਂ ਨਹੀਂ ਮਿਲਦੀ। ਧਿਆਨ ਚ ਰੱਖ ਲਿਓ, ਪਰਮੇਸ਼ਵਰ ਦੇ ਘਰ ਦੀ ਪੂਜਾ ਇਹ ਬੜੇ ਭਾਗਾਂ ਨਾਲ ਕਿਸੇ ਨੂੰ ਨਸੀਬ ਹੁੰਦੀ ਹੈ ਜੀ।
ਕਹਿਣਾ ਕਛੂ ਨਾ ਜਾਈ,
ਇਹ ਕਿੰਨੀ ਕੁ ਦੁਰਲੱਭ ਹੈ, ਆਖੀ ਨਹੀਂ ਜਾ ਸਕਦੀ। ਬਹੁਤ ਮੁਸ਼ਕਲ ਨਾਲ ਰੱਬ ਦੇ ਘਰ ਦੀ ਪੂਜਾ ਕਿਸੇ ਨੂੰ ਨਸੀਬ ਹੁੰਦੀ ਹੈ ਜੀ।
ਸੰਤ ਹੋ ਗੁਰਮੁਖ ਪੂਰਾ ਪਾਈ।
ਐ ਸੰਤ ਜਨੋ, ਇਹ ਬੰਦਗੀ ਵੱਲ ਆਓ। ਅਗਰ ਗੁਰਮੁਖ ਬਣ ਜਾਏ, ਮੁਖ ਗੁਰੂ ਤੋਂ ਬੇਮੁਖ ਨਾ ਹੋਵੇ। ਸਰੀਰਕ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਚਿਹਰਾ ਸਾਹਮਣੇ ਹੋਵੇ, ਪਿੱਠ ਨਾ ਦੇ, ਪਰ ਗੁਰੂ ਦੇ ਉਪਦੇਸ਼ ਨੂੰ ਜੋ ਸੁਣਿਆ ਹੈ ਨਾ, ਉਧਰੋਂ ਵੀ ਕਦੇ ਪਿੱਠ ਨਾ ਦੇਵੇ। ਇਹ ਹੈ ਗੁਰਮੁਖ। ਫਿਰ ਪੂਰਾ ਪਾਈ ਸਮਝ ਲੈਣਾ ਗੁਰਮੁਖ ਬਣ ਗਿਆ, ਉਸ ਨੇ ਉਸ ਪੂਰੇ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਕਰ ਲਿਆ ਜੀ।
ਨਾਮੋ ਪੂਜ ਕਰਾਈ,
ਇਸ ਦੀ ਪੂਜਾ ਦਾ ਸਮਾਨ ਕੀ ਹੈ? ਨਾਮੋ ਪੂਜ ਕਰਾਈ, ਨਾਮ ਹੀ ਸਿਮਰਨ ਕਰਨਾ ਰੱਬ ਦੇ ਘਰ ਦੀ ਪੂਜਾ ਦੀ ਅਸਲੀ ਸਮੱਗਰੀ ਹੈ। ਇਹ ਗੱਲ ਧਿਆਨ ਚ ਰੱਖਿਓ, ਜਿਹੜਾ ਸਿਮਰਨ ਕੀਤਾ ਹਜ਼ੂਰ ਨੇ, ਬੜੇ ਸੁੰਦਰ ਢੰਗ ਨਾਲ ਪੂਜਾ ਦਾ ਵਰਣਨ ਕੀਤਾ ਵੀ ਭਲਾ ਰੱਬ ਦੇ ਅੱਗੇ ਪੂਜਾ ਕਰਨੀ ਹੋਵੇ ਤੇ ਕੀ ਚੜਾਉਣਾ ਚਾਹੀਦਾ। ਪੂਜਾ ਪ੍ਰਾਨ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਭਲਿਆ ਜਿਹੜੇ ਤੇਰੇ ਸਾਹ ਚੱਲਦੇ ਨੇ ਨਾ, ਇਹਨਾਂ ਵਿੱਚ ਜਦੋਂ ਵਾਹਿਗੁਰੂ ਵਾਹਿਗੁਰੂ ਕਰਦਾ ਜਾਏ ਤੇ ਆਪਣੇ ਪ੍ਰਾਨ ਹੁਣ ਭੇਟਾ ਵਿੱਚ ਪੂਜਾ ਵਿੱਚ ਵਾਹਿਗੁਰੂ ਦੇ ਅੱਗੇ ਰੱਖ ਦਿੱਤੇ। ਬਸ ਇਹ ਹੈ ਨਾਮੋ ਪੂਜ ਕਰਾਈ, ਨਾਮ ਨਾਲ ਵਾਹਿਗੁਰੂ ਜੀ ਦੀ ਪੂਜਾ ਕੀਤੀ ਜੀ।
ਰਹਾਓ
ਸ਼ਬਦ ਦਾ ਕੇਂਦਰੀ ਭਾਵ ਜੀ,
ਹਰ ਦਿਨ ਸਭ ਕਿਛ ਮੈਲਾ ਹੈ ਸੰਤ ਹੋ।
ਹਰ ਦਿਨ ਰੱਬ ਤੋਂ ਬਿਨਾਂ ਸਭ ਕੁਛ ਮੈਲਾ ਹੈ। ਧੂਪ ਦੀਪ ਨਹੀਂ ਵੇਦਾਂ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਪਹਿਲੇ ਭਵਰਾ ਬਾਸ ਲਿਓ, ਜਿਹੜਾ ਫੁੱਲ ਹੇ ਪ੍ਰਭੂ ਮੈਂ ਤੇਰੇ ਚਰਨਾਂ ਵਿੱਚ ਚੜਾਉਣ ਲੱਗਾ ਤੇ ਵੇਖਿਆ ਵੀ ਇਸ ਭੁੱਲ ਤੇ ਫੁੱਲ ਤੇ ਤੇ ਭੌਰਾ ਬੈਠਾ ਕੇ ਖੁਸ਼ਬੂ ਉਹ ਲੈ ਗਿਆ, ਸ਼ਹਿਦ ਦੀ ਮੱਖੀ ਬੈਠੀ ਆ ਕੇ ਖੁਸ਼ਬੂ ਉਹ ਲੈ ਗਈ। ਇਹ ਤੇ ਹੋ ਗਿਆ ਜੂਠਾ, ਇਹ ਤੇ ਮੈਲਾ ਹੋ ਗਿਆ। ਹੁਣ ਮੈਂ ਮੈਲੇ ਫੁੱਲ ਮਹਾਨ ਪੁੱਤਰ ਪ੍ਰਭੂ ਪਰਮਾਤਮਾ ਅੱਗੇ ਕਿੰਜ ਚੜਾਵਾਂ? ਹਰ ਦਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਵੇਖੋ ਕਿਤਨੀ ਉੱਚੀ ਉਡਾਰੀ ਲੱਗ ਗਈ ਵੀ ਇਤਨੇ ਪਵਿੱਤਰ ਪਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਮੈਂ ਕੀ ਰੱਖਾਂ, ਕਿਉਂਕਿ ਰੱਬ ਦੇ ਬਰਾਬਰ ਪਵਿੱਤਰ ਕੁਝ ਵੀ ਨਹੀਂ ਹੈ। ਇਸ ਵਾਸਤੇ ਹਰ ਦਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ।
ਹਰ ਸਾਚੇ ਭਾਵੈ ਸਾ ਪੂਜਾ ਹੋਵੈ, ਭਾਣਾ ਮਨ ਵਸਾਈ।
ਵਾਹਿਗੁਰੂ ਹੈ ਸੱਚਾ, ਤੇ ਉਹ ਜਿਹੜਾ ਕਿਸੇ ਨੂੰ ਭਾ ਜਾਏ ਚੰਗਾ ਲੱਗੇ, ਤੇ ਵਾਹਿਗੁਰੂ ਦਾ ਭਾਣਾ ਮੰਨਣ ਲੱਗ ਜਾਏ, ਅਸਲੀ ਪੂਜਾ ਇਹੀ ਹੈ। ਵਾਹਿਗੁਰੂ ਜੀ ਨੂੰ ਸਤਿਕਾਰ ਦੇਣਾ, ਉਸ ਦੀ ਗੱਲ ਮੰਨਣੀ, ਉਸ ਦਾ ਵਰਤ ਰਿਹਾ ਹੁਕਮ ਕਬੂਲ ਕਰ ਲੈਣਾ, ਇਹ ਸਮਝ ਲੈਣਾ ਸਭ ਤੋਂ ਵੱਡੀ ਰੱਬ ਦੀ ਪੂਜਾ। ਮੈਂ ਬੇਨਤੀ ਕਰਾਂਗਾ, ਘਰ ਵਿੱਚ ਬਜ਼ੁਰਗ ਬਾਬਾ ਹੋਵੇ, ਮੈਂ ਬੇਨਤੀ ਕਰਾਂ ਉਹਨੂੰ ਹੱਥ ਜੋੜੇ, ਉਸ ਅੱਗੇ ਫੁੱਲ ਲਿਆ ਕੇ ਰੱਖ ਦੇ, ਫੁੱਲਾਂ ਦਾ ਗੁਲਦਸਤਾ ਫੜਾ ਦੇ, ਤੇ ਬਾਪੂ ਆਖੇ ਵੀ ਪੁੱਤਰ ਪਾਣੀ ਪਿਲਾ ਦੇ ਤੇ ਸਿਰ ਮਾਰੇ ਵੀ ਨਹੀਂ, ਬਾਪੂ ਆਖੇ ਮੈਨੂੰ ਭੁੱਖ ਲੱਗੀ ਹੈ ਰੋਟੀ ਖਵਾ ਦੇ, ਬਾਪੂ ਦੀ ਗੱਲ ਇੱਕ ਨਾ ਮੰਨੇ ਤੇ ਬਾਪੂ ਨੂੰ ਫੁੱਲ ਚੜਾਏ ਕੀ ਕਰਨਗੇ, ਬਾਪੂ ਅੱਗੇ ਹੱਥ ਜੋੜੇ ਕੀ ਕਰਨਗੇ। ਵਾਹਿਗੁਰੂ ਜੀ ਦੇ ਅੱਗੇ ਉਸ ਦੀ ਕਿਸੇ ਮੂਰਤ ਅੱਗੇ ਹੱਥ ਜੋੜੀਏ, ਮਸਤੀ ਝੁਕਾਈਏ, ਪੂਜਾ ਦੀ ਸਮੱਗਰੀ ਰੱਖੀਏ, ਪਰ ਉਹਦੀ ਰਜਾ ਵਿੱਚ ਨਾ ਰਹੀਏ। ਤੇ ਸਤਿਗੁਰੂ ਕਹਿੰਦੇ ਤੇ ਪੂਜਾ ਨਾ ਹੋਈ ਨਾ। ਹਰ ਸਾਚੇ ਭਾਵੈ ਸਾ ਪੂਜਾ ਹੋਵੇ, ਭਾਵਾਂ ਮਨ ਵਸਾਈ, ਉਹਦੀ ਰਜ਼ਾ ਵਿੱਚ ਭਾਵੇਂ ਵਿੱਚ ਰਹਿਣਾ, ਇਹੀ ਅਸਲ ਵਿੱਚ ਕਰਤੇ ਦੀ ਪੂਜਾ ਹੈ ਜੀ।
ਪੂਜਾ ਕਰੈ ਸਭ ਲੋਕ ਸੰਤ ਹੋ।
ਹਜ਼ੂਰ ਕਹਿੰਦੇ ਨੇ ਸਾਰੇ ਲੋਕ ਪੂਜਾ ਤੇ ਕਰਦੇ ਨੇ, ਪਰ ਅੱਗੋਂ ਫੁਰਮਾਨ ਕਰਦੇ ਹਨ
ਮਨਮੁਖ ਥਾਏ ਨਾ ਪਾਈ।
ਪਰ ਹੈ ਮਨਮੁਖ ਔਗਣ ਕਰੇ, ਵਿਕਾਰ ਕਰੇ, ਹੁਣ ਜਾਏ ਧਰਮ ਸਥਾਨ ਵਿੱਚ, ਰੱਖੇ ਅੱਗੇ ਪੁਸ਼ਪ ਭੇਟਾ ਪ੍ਰਸ਼ਾਦ ਤੇ ਆਖੇ ਹੇ ਭਗਵਾਨ ਮੈਂ ਆਪ ਅੱਗੇ ਇਹ ਪੂਜਾ ਦੀ ਸਮੱਗਰੀ ਰੱਖੀ, ਮੈਂ ਆਪ ਜੀ ਨੂੰ ਭੋਗ ਲਗਾਇਆ, ਮੈਂ ਚੱਲਿਆ ਕੰਮ ਤੇ, ਤੁਸੀਂ ਮੇਰੇ ਮਗਰ ਨਾ ਆਇਓ, ਕਿਉਂਕਿ ਜੋ ਮੈਂ ਕਾਰਗੁਜ਼ਾਰੀ ਕਰਨੀ ਹੈ ਉਹ ਤੁਹਾਨੂੰ ਵੇਖ ਕੇ ਸ਼ਰਮਿੰਦਾ ਹੋਣਾ ਪਵੇਗਾ। ਮੈਨੂੰ ਤੇ ਸ਼ਰਮ ਆਉਣੀ ਕੋਈ ਨਹੀਂ, ਜੋ ਮਰਜ਼ੀ ਕਰਾਂ। ਮੈਂ ਬੇਨਤੀ ਕਰਾਂ ਹੋਵੇ ਇਹੋ ਜਿਹਾ ਵੀ ਮਨਮੁਖ ਬਣ ਕੇ ਸਾਰਾ ਦਿਨ ਔਗਣ ਵਿਕਾਰ ਕਰੇ, ਨਸ਼ੇ ਸੇਵਨ ਕਰੇ, ਪਤਾ ਨਹੀਂ ਮਨ ਮੁਖਤਾ ਦੇ ਕੀ ਕਦਮ ਉਠਾਏ ਤੇ ਪਰ ਆਖੇ ਮੈਂ ਭਗਵਾਨ ਦੀ ਪੂਜਾ ਕੀਤੀ ਹੈ। ਹਜ਼ੂਰ ਕਹਿੰਦੇ ਨੇ ਨਹੀਂ, ਮਨਮੁਖ ਥਾਏ ਨਾ ਪਾਈ, ਮਨਮੁਖ ਦੀ ਇੰਜ ਪੂਜਾ ਥਾਂ ਨਹੀਂ ਪੈਂਦੀ। ਸਹਿਬ ਰਹਿਮਤ ਕਰਨ, ਗੁਰਮੁਖ ਬਣੀਏ, ਵਾਹਿਗੁਰੂ ਦੀ ਰਜ਼ਾ ਵਿੱਚ ਰਹੀਏ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਉਪਦੇਸ਼ ਕਮਾਈਏ, ਇਹੀ ਸਾਡੀ ਵਾਹਿਗੁਰੂ ਦੇ ਘਰ ਦੀ ਪੂਜਾ। ਮੈਂ ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕਿੰਨਾ ਕੁ ਧੰਨਵਾਦ ਕਰਾਂ ਜਿਨ੍ਹਾਂ ਨੇ ਧਰਮ ਦੀ ਦੁਨੀਆਂ ਦੀ ਇਤਨੀ ਮਹਾਨ ਸੇਵ ਦਿੱਤੀ। ਉਹਨਾਂ ਦੇ ਚਰਨਾਂ ਵਿੱਚ ਕੋਟਾਨ ਕੋਟ ਨਮਸਕਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸਮੂਹ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਸਿੰਘ ਸਾਹਿਬ, ਮੂਹ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਆਈਆਂ ਸੰਗਤਾਂ ਦਾ ਹਾਰਦਿਕ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਅਖੀਰਲੀਆਂ ਪੰਕਤੀਆਂ ਸ਼ਰਵਨ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ।
ਸਾਚੇ ਭਾਵੈ ਸਾ ਪੂਜਾ ਹੋਵੈ, ਭਾਣਾ ਮਨ ਵਸਾਈ, ਪੂਜਾ ਕਰੈ ਸਭ ਲੋਕ ਸੰਤ ਹੋ, ਮਨ ਮੁਖ ਥਾਏ ਨਾ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।